सागर नीर परया तेते अगन हमारे दया करो किछ मेरे उपाको दया करो किछ मेरे उपाको डुबदे पत्थर तारे जियड़ा अग्न बराबर तपे पीतर वगै काती प्रणवत नानक हुकम पशाण सुख हो दिन राती सलोक महला दूजा आपे जाने करे आप आपे आने रास तिसे अगे नानका खले कीचे अरदास तिसे अगे नानका खले कीचे अरदास वाहिगुरु जी का खालसा वाहिगुरु जी की फतेह। धन सतगुरु श्री गुरु ग्रंथ साहिब महाराज हजूर दी पावन पवित्र गोद अंदर जुड़ बैठे गुरमुख प्यारे सत्संगी जनों आज मेरे सतगुरु गुरु अंगद पिता महाराज जी ने जो बख्शिश की है वो है लड़ी वार जो श्लोक आपां गुरु ग्रंथ साहिब पिता दे अंदर दी तरतीब मुताबक शुरू किते ने। पहला ये श्लोक है मारू की वार अंदर, दूसरे अगले जो श्लोक ने सत्संगी जनों जिन्हां दा असी कीर्तन सरवण कीता है सारंग की वार विचों ने गुर कुंजी पापू निवल मन कोठा तन शत नानक गुरबिन मन का ताक न उगड़े अवर न कुंजी हाथ। फिर आप जी ने कीर्तन दे रूप विच आनंद माणिया आप उपाय नानका आपे रखे वेक मंदा किसनो आखिए जा सबना साकिब एक सबना साकिब एक कै वेख तंदे लाए किसे थोड़ा किसे अगला खाली कोई नाही आवे नंगे जाके नंगे विचे करें विथार नानक हुक्म न जानिए अगे काई कार। सत्संगी जनो गरीब नवाज पिता महाराज जी ने बख्शिश की थी कै ਨਿਰੰਕਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਏ। ਆਪ ਹੀ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੇ ਦਿਲਾਂ ਦੇ ਅੰਦਰ ਕੀ ਵਰਤ ਰਿਹਾ ਹੈ ਉਹਨੂੰ ਜਾਣਦਾ ਏ। ਆਪੇ ਆਣੇ ਰਾਸ, ਆਪ ਹੀ ਸਾਰੇ ਜੀਵਾਂ ਦੇ ਕਾਰਜਾਂ ਨੂੰ ਉਹ ਰਾਸ ਕਰਦਾ ਏ। ਕਾਰਜ ਸਫਲਤਾ ਵਿੱਚ ਬਦਲਦੇ ਕਾਰਨ ਸਿਰੇ ਚੜ੍ਹਦੇ ਨੇ। ਹਜ਼ੂਰ ਕਹਿਣ ਲੱਗੇ, ਜਿਹੜਾ ਨਿਰੰਕਾਰ ਸ੍ਰਿਸ਼ਟੀ ਨੂੰ ਪੈਦਾ ਕਰ ਰਿਹਾ ਏ, ਸਾਡੇ ਜੀਵਾਂ ਦੇ ਕਾਰਜਾਂ ਨੂੰ ਉਹ ਪਿਆਰਿਓ ਸਿਰੇ ਚਾੜਦਾ ਪੈ, ਸਾਡੇ ਦਿਲਾਂ ਦੇ ਅੰਦਰ ਜੋ ਵਰਤ ਰਿਹਾ ਉਸ ਨੂੰ ਜਾਣਦਾ ਪੈ। ਚੰਗਾ ਹੋਏ ਜੇ ਉਸ ਨਿਰੰਕਾਰ ਦੇ ਚਰਨਾਂ ਅੰਦਰ ਖੜੇ ਹੋ ਕੇ ਅਰਦਾਸ ਕਰਦੇ ਰਹੋ। ਅਰਦਾਸ ਜੋ ਸਾਧ ਸੰਗਤ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਰਨ ਵਾਸਤੇ ਕਿਹਾ ਹੈ, ਇਸ ਦੇ ਬਹੁਤ ਗਹਿਰੇ ਅਰਥ ਕਰਨ। ਫਾਰਸੀ ਵਾਲਿਆਂ ਨੇ ਅਰਦਾਸ ਦੇ ਸੰਬੰਧ ਵਿੱਚ ਬਚਨ ਕਿਹਾ ਵੀ ਅਰਜਦਾਸ, ਅਰਜ ਕਹਿੰਦੇ ਬੇਨਤੀ ਨੂੰ, ਦਾਸ ਕਹਿੰਦੇ ਰੱਖਣਾ ਜਾਂ ਕੋਈ ਚੀਜ਼ ਪੇਸ਼ ਕਰਨੀ, ਕਿਸੇ ਦੇ ਅੱਗੇ ਆਪਣੀ ਬੇਨਤੀ ਰੱਖਣੀ। ਪਿਆਰਿਓ ਸੰਸਕ੍ਰਿਤ ਵਾਲੇ ਮੰਨਦੇ ਕਰਨ ਇਹ ਹੈ ਅਰਦੰ ਜਮਾ ਆਸ। ਆਸ ਕਹਿੰਦੇ ਨੇ ਕਾਮਨਾ ਨੂੰ। ਸਾਧ ਸੰਗਤ, ਇਹ ਜੋ ਦੋਨਾਂ ਦਾ ਮਿਲਵਾਂ ਭਾਵ ਹੈ ਉਹ ਇੰਨਾ ਹੈ ਭਈ ਆਪਣੇ ਅੰਦਰੋਂ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨੀ ਨਿਮਰਤਾ ਵਿੱਚ ਆ ਕੇ। ਮੈਂ ਵੈਸੇ ਬੇਨਤੀ ਕਰਨ ਲੱਗਾ ਸੀ, ਅਰਦਾਸ ਹਰ ਧਰਮ ਨੇ ਪ੍ਰੇਰਨਾ ਕੀਤੀ ਹੈ ਭਈ ਮਨੁੱਖ ਨੂੰ ਕਰਨੀ ਚਾਹੀਦੀ ਹੈ। ਸਤਸੰਗਿਓ, ਈਸਾਈ ਧਰਮ ਨੇ ਕਿਹਾ ਹੈ ਭਈ ਅਰਦਾਸ ਮਨੁੱਖ ਦੀ ਆਤਮਾ ਦੇ ਪ੍ਰਾਣ ਕਰਨ। ਜਿਵੇਂ ਸਰੀਰ ਵਿੱਚ ਪ੍ਰਾਣ ਚੱਲ ਰਹੇ ਹੋਣ ਤੇ ਆਤਮਾ ਕੰਮ ਕਰਦੀ ਏ, ਪ੍ਰਾਣ ਮੁੱਕ ਜਾਣ ਤੇ ਆਤਮਾ ਸਰੀਰ ਚੋਂ ਸਦਾ ਲਈ ਨਿਕਲ ਜਾਇਆ ਕਰਦੀ ਏ। ਉਹ ਕਹਿੰਦੇ ਜਿਸ ਮਨੁੱਖ ਦੇ ਪ੍ਰਾਣਾਂ ਵਿੱਚੋਂ ਉਸ ਮਾਲਕ ਦੇ ਚਰਨਾਂ ਵਿੱਚ ਹੋ ਰਹੀ ਅਰਦਾਸ ਚੱਲ ਰਹੀ ਹੈ, ਸਮਝੋ ਉਹ ਜਿਉਂਦਾ ਏ। ਜਿਸ ਬੰਦੇ ਦੇ ਪ੍ਰਾਣਾਂ ਵਿੱਚੋਂ ਕਦੇ ਉਹ ਸਰਵ ਵਿਆਪਕ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਨਹੀਂ ਨਿਕਲੀ, ਕਹਿੰਦੇ ਉਹ ਮਨੁੱਖ ਜਿਉਂਦਿਆਂ ਵਿੱਚ ਨਹੀਂ ਹੋਇਆ ਕਰਦਾ। ਸਤਸੰਗਿਓ, ਉਹ ਕਹਿੰਦੇ ਆਤਮਾ ਨੂੰ ਅਰਦਾਸ ਕਰਦਿਆਂ ਇੱਕ ਅਕਹੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਆਪਾਂ ਯਹੂਦੀਆਂ ਵੱਲ ਝਾਤ ਮਾਰਦੇ ਹਾਂ ਤੇ ਉਹਨਾਂ ਨੇ ਵੀ ਬਹੁਤ ਪਿਆਰ ਦੇ ਬਚਨ ਕਹੇ ਨੇ। ਉਹ ਤਾਂ ਕਹਿੰਦੇ ਨੇ, ਸਤਸੰਗੀ ਜਨੋ, ਅਰਦਾਸ ਕਰਦਿਆਂ ਮਨੁੱਖ ਦੀਆਂ ਅੱਖਾਂ ਨੀਵੀਆਂ ਚਾਹੀਦੀਆਂ ਨੇ ਤੇ ਸੁਰਤ ਇਹਦੀ ਉੱਚੀ ਚਾਹੀਦੀ ਹੈ। ਬਹੁਤ ਪਿਆਰੀ ਗੱਲ ਕਹਿ, ਅੱਖਾਂ ਨੀਵੀਆਂ ਹੋਣ ਦਾ ਮਤਲਬ ਕਹਿ ਆਪਣੇ ਔਗਣ ਤੇ ਆਪਣੀ ਔਕਾਤ ਨੂੰ ਵੀ ਵੇਖਣਾ ਤੇ ਦੂਸਰੇ ਪਾਸੇ ਉਸ ਮਾਲਕ ਦੀ ਰਹਿਮਤ ਨੂੰ ਸੁਰਤ ਨਾਲ ਵੇਖਣਾ। ਪਿਆਰਿਓ, ਉਹ ਕਹਿੰਦੇ ਹਨ ਭਈ ਹਰ ਮਨੁੱਖ ਨੂੰ ਚਾਹੀਦਾ ਏ ਉਹ ਜਾ ਕੇ ਧਾਰਮਿਕ ਅਸਥਾਨ ਵਿੱਚ ਅਰਦਾਸ ਕਰੇ, ਜੇ ਉੱਥੇ ਨਹੀਂ ਕਰ ਸਕਦਾ ਆਪਣੀ ਪੈਲੀ ਵਿੱਚ ਅਰਦਾਸ ਕਰੇ। ਕਹਿੰਦੇ ਜੇ ਪੈਲੀ ਵਿੱਚ ਨਹੀਂ ਉਸਨੇ ਅਰਦਾਸ ਕੀਤੀ, ਭਾਵ ਜਿੱਥੇ ਕੋਈ ਖਲੋਤਾ ਏ, ਕਹਿਣ ਲੱਗੇ ਆਪਣੇ ਉਹ ਬਿਸਤਰੇ ਤੇ ਪਿਆ ਹੋਇਆ ਅਰਦਾਸ ਕਰੇ, ਲੰਮਾ ਪਿਆ ਵੀ ਉਹ ਅਰਦਾਸ ਕਰੇ, ਪਰ ਅਰਦਾਸ ਜ਼ਰੂਰ ਕਰੇ, ਕਿਉਂਕਿ ਅਰਦਾਸ ਨਾਲ ਉਸ ਸਰਵ ਵਿਆਪਕ ਮਾਲਕ ਨਾਲ ਸਾਂਝ ਬਣਦੀ ਏ। ਰਿਗਵੇਦ ਨੇ ਵੀ ਇਹ ਬਚਨ ਕਿਹਾ ਏ, ਉਹ ਕਹਿੰਦੇ ਸਨ ਅਰਦਾਸ ਕਰਨੀ ਚਾਹੀਦੀ ਸੀ ਤਿੰਨਾਂ ਲੋਕਾਂ ਦੇ ਮਾਲਕ, ਮਨ ਦੀਆਂ ਤਿੰਨ ਜਿਹੜੀਆਂ ਪਰਤਾਂ ਕਾਰਨ ਉਹਨਾਂ ਨੂੰ ਰੁਸ਼ਨਾਉਣ ਵਾਲੇ ਮਾਲਕ, ਮਿਹਰ ਕਰ ਸਾਡੇ ਅੰਦਰ ਉਹ ਕੋਈ ਅਨੋਖੀ ਰੋਸ਼ਨੀ ਪਾ ਤੇ ਉਸ ਰੋਸ਼ਨੀ ਨੂੰ ਸੰਭਾਲਣ ਲਈ ਸਾਡੇ ਕਿਰਦਿਆਂ ਦੇ ਅੰਦਰ ਟਿਕਾਣਾ ਵੀ ਤੂੰ ਆਪ ਹੀ ਬਣਾਉਣਾ ਏ। ਜਦੋਂ ਅਸੀਂ ਇਸਲਾਮ ਵੱਲ ਵੇਖਦੇ ਹਾਂ ਤੇ ਪਿਆਰਿਓ, ਹਜ਼ਰਤ ਮੁਹੰਮਦ ਸਾਹਿਬ ਤਾਂ ਜਦੋਂ ਕਿਧਰੇ ਉਸ ਅੱਲਾਹ ਤਾਲਾ ਦੀ ਯਾਦ ਵਿੱਚ ਜੁੜਦੇ ਨੇ ਤੇ ਜੁੜਦਿਆਂ ਜੁੜਦਿਆਂ ਇਹੋ ਜਿਹੇ ਪਿਆਰ ਵਿੱਚ ਚਲੇ ਜਾਂਦੇ, ਉਦੋਂ ਹੀ ਪਤਾ ਲੱਗਦਾ ਜਦੋਂ ਅੱਖਾਂ ਵਿੱਚੋਂ ਸ਼ਮ ਸ਼ਮ ਕਰਕੇ ਉਹਨਾਂ ਦੇ ਨੀਰ ਵਗਦਾ, ਸਰੀਰ ਇਕਦਮ ਕੰਬਣ ਲੱਗ ਪੈਂਦਾ, ਕੰਬਦਾ ਕੋਇਆ, ਰੋਂਦੇ ਕੋਏ, ਹੱਥ ਜੁੜੇ ਕੋਏ, ਚੌਂਕੜੇ ਵਿੱਚ ਬੈਠੇ ਹੋਏ ਕਈ ਵਾਰਾਂ ਕਈ ਕਈ ਦਿਨ ਇਸੇ ਤਰ੍ਹਾਂ ਉਹਨਾਂ ਦੇ ਲੰਘ ਜਾਣੇ ਤੇ ਜਦੋਂ ਕਈ ਦਿਨਾਂ ਤੋਂ ਬਾਅਦ ਉਹਨਾਂ ਨੇ ਨੇਤਰ ਖੋਲਣੇ, ਜਿਹੜਾ ਵੀ ਜ਼ੁਬਾਨ ਤੋਂ ਉਹਨਾਂ ਨੇ ਬਚਨ ਕਰਨਾ ਗੁਰੂ ਕੇ ਪਿਆਰਿਓ ਉਸ ਨੂੰ ਮੰਨਿਆ ਜਾਂਦਾ। ਇਹ ਹੁਣ ਬਚਨ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਜ਼ੁਬਾਨ ਤੋਂ ਨਹੀਂ ਨਿਕਲ ਰਹੇ, ਇਹ ਤਾਂ ਅੱਲਾਹ ਆਪ ਇਹਦੀ ਜ਼ੁਬਾਨ ਤੇ ਬੈਠ ਕੇ ਕਢਵਾ ਪਿਆ ਹੈ। ਉਹਨਾਂ ਬਚਨਾਂ ਦਾ ਸੰਗ੍ਰਹਿ ਕੀਤਾ, ਉਹਨੂੰ ਕੁਰਾਨ ਸ਼ਰੀਫ ਕਹਿੰਦੇ ਨੇ। ਤੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਇਹ ਉਪਦੇਸ਼ ਹੈ ਪਿਆਰਿਓ, ਭਈ ਹਰ ਮੁਸਲਮਾਨ ਨੂੰ 5 ਵਕਤ ਨਮਾਜ਼ ਅਦਾ ਕਰਨੀ ਚਾਹੀਦੀ ਹੈ। ਨਮਾਜ਼ ਕੀ ਹੈ ਪਿਆਰਿਓ? ਉਸ ਪਿਆਰੇ ਦੇ ਚਰਨਾਂ ਵਿੱਚ ਉਸ ਦੇ ਬੇਨਤਤਾ ਨੂੰ ਯਾਦ ਕਰਨਾ ਤੇ ਉਹਦੇ ਸਾਹਮਣੇ ਸੀ ਝੁਕਾਉਣਾ। ਇਹਨਾਂ ਸਾਰਿਆਂ ਤੋਂ ਬਾਅਦ ਜਦੋਂ ਅਸੀਂ ਆਪਣੇ ਧੰਨ ਗੁਰੂ ਨਾਨਕ ਪਿਤਾ ਦੇ ਘਰ ਵੱਲ ਆਉਂਦੇ ਹਾਂ ਤੇ ਮੇਰੇ ਗੁਰੂ ਦਾਤਾ ਜੀ ਨੇ ਅਰਦਾਸ ਦੇ ਸੰਬੰਧ ਅੰਦਰ ਜੋ ਬਚਨ ਕਹੇ ਨੇ ਉਹ ਬਹੁਤ ਪਿਆਰੇ ਕਹਿਣ। ਮੇਰੇ ਸਾਹਿਬ ਕਹਿੰਦੇ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਗਲ ਸਿਆਨਪ ਮਨ ਤਨ ਅਰਪ ਧਾਰ, ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਾਰ। ਪਿਆਰਿਓ, ਗਰੀਬ ਨਵਾਜ ਪਿਤਾ ਜੀ ਕਹਿੰਦੇ, ਇੱਕ ਤਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਜਦੋਂ ਵੀ ਕੋਈ ਤੁਹਾਡੇ ਆਪਣੇ ਅੰਦਰ ਕਿਸੇ ਪ੍ਰਕਾਰ ਦਾ ਦੁੱਖ ਆਉਂਦਾ ਏ, ਸੁੱਖ ਆਉਂਦਾ ਏ, ਕੁਝ ਮਿਲਿਆ ਏ ਤਾਂ ਵੀ, ਕੁਝ ਲੈਣਾ ਏ ਤਾਂ ਵੀ, ਪਰ ਅਰਦਾਸ ਕਰਨ ਲੱਗਿਆਂ ਇਹ ਧਿਆਨ ਰੱਖਣਾ, ਆਪਣੀ ਸਿਆਣਪ ਨੂੰ ਵਿਚਾਲੇ ਆ ਕੇ ਨਹੀਂ ਖੜਾ ਕਰ ਲੈਣਾ। ਉਸ ਵਕਤ ਸ਼ਰਤ ਇੱਕੋ ਏ, ਸਿੱਖ ਨੂੰ ਅਰਦਾਸ ਕਰਨ ਦਾ ਜਦੋਂ ਹੁਕਮ ਕੀਤਾ ਨੇ, ਆਪਣੀ ਸਿਆਣਪ ਹੀ ਆਪਣੀ ਅਰਦਾਸ ਵਿੱਚ ਰੁਕਾਵਟ ਨਾ ਬਣ ਜਾਵੇ। ਰੁਕਾਵਟਾਂ ਕੋਈ ਹੋਰ ਨਹੀਂ ਪਾਇਆ ਕਰਦਾ, ਨਿਰੰਕਾਰ ਤੇ ਸਾਡੇ ਦਰਮਿਆਨ ਸਾਡੀ ਆਪਣੀ ਸਿਆਣਪ ਹੀ ਰੋਕ ਪਾਉਂਦੀ ਜੇ। ਪਿਆਰਿਓ, ਅਸੀਂ ਦੂਸਰੇ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਪਰ ਕਈਆਂ ਦੀਆਂ ਅਰਦਾਸਾਂ ਵਾਹਿਗੁਰੂ ਸੁਣਦਾ ਏ ਤੇ ਕਈਆਂ ਦੀਆਂ ਕਿਉਂ ਨਹੀਂ ਸੁਣਦਾ ਅਰਦਾਸਾਂ? ਮੇਰੇ ਗੁਰੂ ਦਾਤਾ ਜੀ ਕਹਿਣ ਲੱਗੇ, ਕਿਸੇ ਨੂੰ ਨਾ ਪੁੱਛ, ਆ ਮੈਂ ਤੈਨੂੰ ਦੱਸਦਾ ਵਾਂ ਕੌਣ ਰੁਕਾਵਟ ਪਾ ਰਿਹਾ, ਕਿਹਨਾਂ ਦੀਆਂ ਸੁਣਦਾ ਏ ਤੇ ਕਿਹਨਾਂ ਦੀਆਂ ਉਹ ਨਹੀਂ ਸੁਣਦਾ। ਗਰੀਬ ਨਵਾਜ ਪਿਤਾ ਦਾ ਬਚਨ ਏ, ਤੂੰ ਸਿਆਣਪ ਛੱਡ ਕੇ ਅਰਦਾਸ ਕਰ ਤੇ ਮਨ ਤੇ ਤਨ ਦੋਨੋਂ ਭੇਟਾ ਵਿੱਚ ਦੇ ਦੇ ਪਿਆਰਿਆ। ਪਰ ਇਹ ਦੋਨੋਂ ਕੰਮ ਨਹੀਂ ਹੁੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਸਦਨਾ ਜੀ ਦਾ ਇੱਕ ਸ਼ਬਦ ਏ ਪਿਆਰਿਓ, ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਉਹ ਸ਼ਬਦ ਨੂੰ ਬਾਣੀ ਵਿੱਚ ਅੰਕਿਤ ਕੀਤਾ ਏ, ਜਿਵੇਂ ਭਗਤ ਧੰਨਾ ਜੀ ਦੇ 4 ਸ਼ਬਦ ਕਹਿਣ, ਕੁਝ ਭਗਤਾਂ ਦੇ ਇੱਕ ਇੱਕ ਸ਼ਬਦ ਵੀ ਕਹਿਣ, ਭਗਤ ਸੂਰਦਾਸ ਜੀ ਦੀ ਇੱਕ ਕੇਵਲ ਪੰਕਤੀ, ਸ਼ਾੜ ਮਨ ਹਰ ਦੇ ਮੁਖਨ ਕੋ ਸੰਗ, ਉਹਨਾਂ ਨੇ ਇਹਨੇ ਵਿੱਚ ਹੀ ਸਾਰੀ ਮਨੁੱਖਤਾ ਨੂੰ ਸੰਦੇਸ਼ ਦੇ ਦਿੱਤਾ ਏ ਭਈ ਕਿਵੇਂ ਉਹ ਪ੍ਰਭੂ ਅਕਾਲ ਪੁਰਖ ਨੂੰ ਬੰਦਾ ਮਿਲ ਸਕਦਾ ਏ। ਭਗਤ ਸਦਨਾ ਜੀ ਜਦੋਂ ਜੁੜੇ ਨਾ, ਉਹਨਾਂ ਨੇ ਅਰਦਾਸ ਕੀਤੀ ਏ, ਪਰ ਅਰਦਾਸ ਕਰਦਿਆਂ ਨਾਲ ਉਹ ਆਪਣੀ ਸਿਆਣਪ ਨਾਲ ਦਲੀਲਾਂ ਦਿੰਦੇ ਰਹੇ। ਬਹੁਤ ਵਧੇਰੇ ਜਪ ਤਪ ਕਰਨ ਤੋਂ ਬਾਅਦ, ਦਿਨ ਰਾਤ ਭਜਨ ਸਿਮਰਨ ਕਰਨ ਤੋਂ ਬਾਅਦ ਜਦੋਂ ਪ੍ਰਾਪਤੀ ਨਾ ਹੋਈ ਤੇ ਅੰਦਰ ਇੱਕ ਨਿੱਕਾ ਜਿਹਾ ਸ਼ਿਕਵਾ ਵੀ ਜਾਗਿਆ, ਵਾਹਿਗੁਰੂ ਮੈਂ ਕੀ ਕਸੂਰ ਕੀਤਾ ਏ, ਮੈਂ ਕਿ ਉਸ ਕਾਮੀ ਪੁਰਸ਼ ਤੋਂ ਮਾੜਾ ਵਾਂ ਜਿਨੇ ਕਦੇ ਕੇਵਲ ਨਾਰਾਇਣ ਦਾ ਰੂਪ, ਕੇਵਲ ਕਿਸੇ ਕਾਮ ਦੀ ਅੱਗ ਵਿੱਚ ਸੜੇ ਹੋਏ ਬੰਦੇ ਨੇ ਔਰਤ ਨੂੰ ਪ੍ਰਾਪਤ ਕਰਨ ਲਈ ਭੇਖ ਬਣਾਇਆ, ਤੂੰ ਉਹਦੀ ਵੀ ਅਰਦਾਸ ਕਬੂਲ ਕਰਕੇ ਉਹਦੇ ਪਰਦੇ ਕੱਜ ਲੈ। ਗਰੀਬ ਨਵਾਜ, ਮੈਂ ਇਹ ਪੁੱਛਣਾ ਚਾਹੁੰਦਾ ਵਾਂ, ਜੇਕਰ ਕੋਈ ਬੰਦਾ ਸਿੰਘ ਵਰਗੇ ਤਾਕਤਵਰ ਦੀ ਸ਼ਰਨ ਵਿੱਚ ਆਵੇ ਉਹਨੂੰ ਫਿਰ ਵੀ ਗਿੱਦੜ ਖਾਈ ਜਾਣ। ਦਾਤਾ, ਜੇਕਰ ਤੇਰੇ ਘਰ ਨਾਲ ਜੁੜਿਆ ਅਜੇ ਵੀ ਵਿਕਾਰ ਤੰਗ ਕਰਦੇ ਨੇ, ਤੇਰਾ ਦੀਦਾਰ ਨਹੀਂ ਹੋ ਰਿਹਾ, ਅੰਦਰ ਹਨੇਰਾ ਹੈ, ਤੇ ਮੈਨੂੰ ਦੱਸ ਭਈ ਤੇਰੇ ਘਰ ਨਾਲ ਜੁੜਨ ਦਾ ਮੈਨੂੰ ਕੀ ਲਾਭ ਹੋਇਆ। ਜੇਕਰ ਕੋਈ ਬੰਦਾ ਪਿਆਰਿਓ ਜਾਚਾ ਹੋਵੇ, ਦਰਿਆ ਪਾਰ ਕਰਨਾ ਹੋਏ, ਹੁਣ ਉਹਦੇ ਸਾਹਮਣੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਉਦੋਂ ਉਹ ਮੰਗੇ ਕੇਵਲ ਕਿਣਕਾ ਦਾ ਸਹਾਰਾ ਉਹਨੂੰ ਮਿਲੇ ਨਾ, ਮਰ ਜਾਏ ਤੇ ਉਹਦੇ ਲਈ ਬੇੜੀਆਂ ਤਿਆਰ ਕਰਕੇ ਰੱਖੀਆਂ ਜਾਣ, ਕੋਈ ਹੁਣ ਚੜੋ ਫੇਰ ਕੀ ਫਾਇਦਾ। ਕਹਿਣ ਲੱਗੇ, ਜਿਉਂਦਿਆਂ ਜੀ ਪਬੀਆ ਕੇਵਲ ਇੱਕ ਬੂੰਦ ਦੀ ਮੰਗ ਕਰਦਾ ਉਹਨੂੰ ਮਿਲੇ ਨਾ, ਮਰਨ ਤੋਂ ਬਾਅਦ ਉਹਦੇ ਲਈ ਭਾਵੇਂ ਸਾਗਰ ਭਰੇ ਜਾਣ ਉਹਨੂੰ ਕੀ ਫਾਇਦਾ। ਵਾਹਿਗੁਰੂ, ਜੇ ਜਿਉਂਦਿਆਂ ਦੀਦਾਰ ਨਾ ਦਿੱਤੋ ਹੋਈ ਤੇ ਮਰਨ ਤੋਂ ਬਾਅਦ ਤੇਰੀ ਪ੍ਰਾਪਤੀ ਹੋਈ ਤਾਂ ਕੀ ਹੋਏ। ਜਵਾਬ ਜਦੋਂ ਇਹ ਪੁੱਛਣਾ ਚਾਹੁੰਦਾ ਏ ਪਿਆਰਿਓ, ਜਦੋਂ ਨਿਰੰਕਾਰ ਕਿਸੇ ਨੂੰ ਜਵਾਬ ਦਿੰਦਾ ਏ, ਉਹ ਆਮ ਲੋਕਾਂ ਨੂੰ ਨਹੀਂ ਸੁਣਦੇ, ਉਹ ਸਵਾਲ ਕਰਨ ਵਾਲੇ ਨੂੰ ਕੇਵਲ ਉਹਦਾ ਜਵਾਬ ਸੁਣਦਾ ਹੈ। ਭਗਤ ਧੰਨਾ ਜੀ ਨੇ ਬੜਾ ਕਿਹਾ, ਲੋਕੋ ਆਹ ਦੇਖੋ ਮੇਰੇ ਸਾਹਮਣੇ ਮੇਰਾ ਮਾਲਕ ਖਲੋਤਾ ਏ, ਮੇਰੇ ਕੰਮ ਕਾਰ ਪਿਆ ਕਰਦਾ ਜੀ। ਲੋਕੀ ਅੱਖਾਂ ਤੇ ਹੱਥ ਰੱਖ ਰੱਖ ਕੇ ਵੀ ਵੇਖਦੇ ਪਏ, ਕਿਸੇ ਨੂੰ ਕੁਝ ਨਹੀਂ ਨਜ਼ਰ ਆ ਰਿਹਾ, ਕਿਉਂਕਿ ਉਹ ਅੱਖਾਂ ਕੋਲ ਨਹੀਂ, ਉਹ ਕੰਨ ਨਹੀਂ ਕਹਿਣ। ਨਿਰੰਕਾਰ ਨੂੰ ਪੁੱਛਿਆ, ਮਾਲਕਾ ਮੈਂ ਪੁੱਛਣਾ ਚਾਹੁੰਦਾ ਵਾ ਵੀ ਇਹ ਦੀਦਾਰ ਕਿਉਂ ਨਹੀਂ ਖੋ ਰਹੇ, ਤਾਂ ਉਦੋਂ ਇੱਕੋ ਜਵਾਬ ਮਿਲਿਆ, ਸਦਨਿਆ ਰੱਬ ਦੇ ਘਰ ਦੇ ਅੰਦਰ ਇਹ ਧਿਆਨ ਕਰੀ, ਨਾਲੇ ਅਰਦਾਸ ਕਰਦਾ ਏ ਤੇ ਨਾਲੇ ਆਪਣੀਆਂ ਸਿਆਣਪਾਂ ਭਰੀਆਂ ਦਲੀਲਾਂ ਦੇਣਾ ਏ। ਦਲੀਲਾਂ ਤੇ ਬੇਨਤੀ ਦੋਵੇਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ। ਜਿੰਨਾ ਚਿਰ ਤੇਰੇ ਅੰਦਰ ਦਲੀਲ ਏ, ਇਹਦਾ ਮਤਲਬ ਓਨਾ ਚਿਰ ਅੰਦਰ ਸਿਆਣਪ ਕੰਮ ਕਰ ਰਹੀ ਏ, ਓਨਾ ਚਿਰ ਤੇਰੀ ਆਪਣੀ ਬੁੱਧ ਦੀ ਤੂੰ ਵਰਤੋਂ ਕਰ ਰਿਹਾ, ਤੂੰ ਮੈਂ ਵਿੱਚ ਏ। ਇਹ ਭਾਵੇਂ ਆਸ ਨਾ ਕਰਕੇ ਜੁਗ ਲੱਗਾ ਰੋ, ਦੀਦਾਰ ਨਹੀਂ ਉਹ ਹੋਣਗੇ। ਪਿਆਰਿਓ, ਜਦੋਂ ਇੰਨੀ ਗੱਲ ਕਹਿ ਗਈ ਤਾਂ ਉਦੋਂ ਭਗਤ ਸਦਨਾ ਜੀ ਨੇ ਆਖਿਆ, ਮਾਲਕਾ ਪਹਿਲਾਂ ਤਾਂ ਕਹਿੰਦੇ ਸਨ ਨਿਰਿਪ ਕੰਨਿਆ ਕਿ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਭੈ ਸਵਾਰੀ, ਤਵਗੁਣ ਕਹਾਂ ਜਗਤ ਬੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੈ, ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਦੇ ਸਾਗਰ ਮਿਲੇ ਪੁਨ ਕਾਮ ਨਾ ਆਵੇ, ਪ੍ਰਾਣ ਜੋ ਥਾਕੇ ਚਿਰ ਨਖੀ ਕੈਸੇ ਬਿਰਮਾਵੋ, ਬੂਟ ਮੋਏ ਨੌਕਾ ਮਿਲੇ ਕੋ ਕਾਏ ਚੜਾਵੋ। ਜਦੋਂ ਇੰਨੀ ਗੱਲ ਕਹੀ ਗਈ ਸਦਨਿਆ, ਜਿੱਥੇ ਮੈਂ ਤੇ ਦਲੀਲ ਬੋਲਦੀ ਉੱਥੇ ਦੀਦਾਰ ਨੂੰ ਰੱਬ ਦਾ ਕੋਣਾ, ਬਸ ਉਦੋਂ ਟਹਿ ਪਿਆ ਤੇ ਕਹਿਣ ਲੱਗਾ, ਜੀ ਮੈਂ ਨਖੀ ਕੱਛ ਕੋ ਨਖੀ, ਕਿਛ ਆਖੇ ਨਾ ਮੋਰਾ, ਨਾ ਮੈਂ ਕੁਝ ਖਾਂ, ਨਾ ਮੇਰੇ ਵਿੱਚ ਕੁਝ ਰਹਿਣ ਦਿੱਤਾ ਈ, ਨਾ ਕੁਝ ਮੇਰਾ ਕਹਿ, ਜਦੋਂ ਮੈਂ ਨਹੀਂ ਮੇਰੇ ਵਿੱਚ ਕੁਝ ਨਹੀਂ ਤੇ ਮੇਰਾ ਵੀ ਕੋਈ ਨਹੀਂ ਕਹਿ। ਤੇ ਜਦੋਂ ਉਹ ਮਿਲਿਆ ਤੇ ਅੰਤਲਾ ਬਚਨ ਪਤਾ ਕੀ ਨਿਕਲਿਆ, ਹਜ਼ੂਰ ਕਹਿੰਦੇ ਸਿੱਖਾ ਅਰਦਾਸ ਤੇ ਭਜਨ ਸਿਮਰਨ ਕਰਦਾ 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 ਇੱਥੋਂ ਤੱਕ ਮਨ ਦੀ ਅਵਸਥਾ ਚਲੀ ਜਾਵੇ, ਤੇਰੇ ਅੰਦਰੋਂ ਇੱਕ ਸ਼ਬਦ ਰੱਬ ਸੁਣਨਾ ਚਾਹੁੰਦਾ ਏ। ਉਹ ਸ਼ਬਦ ਗੁਰੂ ਕੇ ਪਿਆਰਿਓ ਕਿਹੜਾ ਏ? ਭਗਤ ਜੀ ਕਹਿੰਦੇ, ਓ ਸਰ ਲੱਜਾ ਰਾਖ ਲਿਖੋ, ਸਦਨਾ ਜਨ ਤੋਰਾ। ਹੇ ਮਾਲਕ, ਮੈਂ ਤੋਰਾ ਵਾਂ, ਭਾਵ ਤੇਰਾ ਕਾਂ, ਆ ਤੇਰਾ ਸ਼ਬਦ ਨਹੀਂ ਜੇ ਸਾਡੇ ਅੰਦਰੋਂ ਨਿਕਲਦਾ, ਜਦੋਂ ਨਿਕਲਦਾ ਮੈਂ ਤੇ ਮੇਰਾ, ਮੈਂ ਇੰਨੇ ਪਾਠ ਕਰ ਚੁੱਕਾ ਵਾਂ, ਅਜੇ ਕਿਉਂ ਨਹੀਂ ਤੂੰ ਮਿਲਿਆ, ਮੈਂ ਇੰਨੀ ਵਾਰੀ ਸੰਗਤ ਵਿੱਚ ਗਿਆ, ਮੇਰੀ ਕਿਉਂ ਨਹੀਂ ਅਰਦਾਸ ਪੂਰੀ ਹੋਈ? ਪਿਆਰਿਓ, ਬਸ ਗਰੀਬ ਨਿਵਾਜ ਪਿਤਾ ਜੀ ਕਹਿੰਦੇ, ਜਿੰਨਾ ਚਿਰ ਤੂੰ ਬੋਲਦਾ ਹੀ ਐ ਮਨਾ, ਹਉਮੈ ਅਹੰਕਾਰ ਵਾਲੇ ਮਨਾ, ਉਹਨਾਂ ਚਿਰ ਵਾਹਿਗੁਰੂ ਜੀ ਨਹੀਂ ਆਉਣਗੇ। ਜਦੋਂ ਤੇਰੇ ਅੰਦਰੋਂ ਨਿਕਲੇਗਾ ਨਾ ਤੇਰਾ ਸ਼ਬਦ ਮਨ ਤਨ ਦੇ ਦੇਗਾ, ਬਸ ਉਸੇ ਵਕਤ ਦੀਦਾਰ ਹੋ ਜਾਣਗੇ। ਭਗਤ ਰਵਿਦਾਸ ਸਾਹਿਬ ਜੀ ਨੇ ਇਹ ਬਚਨ ਕਿਹਾ ਏ, ਉਹ ਕਹਿੰਦੇ, ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਭਗਤ ਕਬੀਰ ਸਾਹਿਬ ਨੇ ਵੀ ਇਹ ਬਚਨ ਕਿਹਾ ਨਾ, ਉਹ ਕਹਿੰਦੇ, ਕਬੀਰ ਮੇਰਾ ਮੁਝ ਮੈਂ ਕਿਛ ਨਾ ਕੀ, ਜੋ ਕਿਸ ਹੈ ਸੋ ਤੇਰਾ, ਆਪਣੇ ਕੋਲ ਕੁਝ ਨਹੀਂ ਰੱਖਿਆ, ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਥੋੜਾ ਜਿਹਾ ਹੋਰ ਵਿਆਖਿਆ ਕੀਤੀ ਨੇ, ਆਖਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸਵਾਲ ਤਾਂ ਅਰਦਾਸ ਪੂਰੀ ਹੋਣ ਦਾ ਨਹੀਂ, ਕਹਿ ਚਿੰਤਾ ਤਾਂ ਇਸ ਗੱਲ ਦੀ ਕਰੀਏ ਪਿਆਰਿਓ, ਜਿਹੜੀ ਸਾਡੇ ਅੰਦਰ ਬੈਠੀ ਏ ਮੈਂ ਭਾਵ, ਉਹ ਕਿਸ ਤਰੀਕੇ ਨਾਲ ਮੁੱਕ ਜਾਏ। ਇਹੀ ਕਾਰਨ ਗੁਰੂ ਕੇ ਪਿਆਰਿਓ, ਅੱਜ ਤੁਹਾਨੂੰ ਗੁਰੂ ਅੰਗਦ ਪਿਤਾ ਨੇ ਜਦੋਂ ਇਹ ਬਚਨ ਕਿਹਾ ਨਾ, ਗੁਰ ਕੁੰਜੀ ਸਤਿਗੁਰੂ ਦੇ ਕੋਲ ਇੱਕ ਚਾਬੀ ਏ, ਬਚਨ ਨਾਲ ਪਾਕੂ ਨਿਵਲ, ਪਾਕੂ ਕਹਿੰਦੇ ਮਾਇਆ ਦੀ ਪਾ, ਨਿਵਲ ਕਹਿੰਦੇ ਉਸ ਜੰਦਰੇ ਨੂੰ ਜਿਹੜਾ ਪਸ਼ੂਆਂ ਦੇ ਪੈਰਾਂ ਨੂੰ ਮਾਰਿਆ ਜਾਂਦਾ ਹੈ, ਮਕਾਨ ਦੇ ਜੰਦਰੇ ਨੂੰ ਨਹੀਂ, ਜਿਹੜੇ ਪਸ਼ੂਆਂ ਦੇ ਜੰਦਰੇ ਵਾਹਿਗੁਰੂ ਪੈਰਾਂ ਨੂੰ ਜੰਦਰਾ ਮਾਰੀਦਾ। ਕਹਿਣ ਲੱਗੇ ਮਾਇਆ ਦੀ ਪਾ ਦਾ ਜੰਦਰਾ ਕਹਿ, ਮਨ ਕੁੱਠ ਆਏ ਮਕਾਨ ਕਹਿ, ਤਨ ਛੱਤ ਇਹ ਜਿਹੜਾ ਸਾਡਾ ਸਰੀਰ ਏ ਇਹਦੇ ਉੱਪਰਲੀ ਛੱਤ ਏ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਸਤਸੰਗੀ ਜਨੋ, ਇਹ ਜਿਹੜਾ ਮਨ ਦਾ ਦਰਵਾਜਾ ਬਗੈਰ ਗੁਰੂ ਕੇ ਸ਼ਬਦ ਤੋਂ ਨਹੀਂ ਜੇ ਕੋਈ ਖੋਲ ਸਕਦਾ, ਗੁਰੂ ਸ਼ਬਦ ਦੀ ਕੁੰਜੀ ਇਹ ਸਤਿਗੁਰੂ ਪਿਤਾ ਹੀ ਲਾਉਂਦੇ ਘਰ। ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਦੋ ਬਚਨ ਆ ਗਏ ਕਾਨ, ਜਦੋਂ ਬੰਦਾ ਸਤਿਗੁਰੂ ਪਿਤਾ ਜੀ ਤੇ ਲੜ ਲੱਗਦਾ ਏ ਨਾ, ਸਤਿਗੁਰੂ ਹੀ ਇਹ ਅੰਦਰਲੇ ਤਾਕ ਉਗੇੜਦਾ ਜੇ। ਮਤਾ ਕੋ ਕਵੇ ਭਈ ਚਲੋ ਬਈ ਆਪਣੀਆਂ ਵੈਸੇ ਹੀ ਅਰਦਾਸਾਂ ਕਰੀ ਜਾਈਏ ਤੇ ਗੁਰੂ ਦੀ ਲੋੜ ਨਹੀਂ, ਤੁਹਾਨੂੰ ਗੁਰੂ ਅੰਗਦ ਪਿਤਾ ਜੀ ਨੇ ਬਚਨ ਕਿਹਾ ਏ, ਗੁਰੂ ਹੀ ਇਹ ਮਨ ਦੇ ਤਾਕ ਉਗਾੜੇਗਾ। ਸਤਿਗੁਰੂ ਹੀ ਪਹਿਲਾਂ ਮੈਂ ਵਿਖਾਣਗੇ, ਮੈਂ ਨਾਲ ਜੁੜੇ ਕੋਈ ਵਿਕਾਰ ਵਿਖਾਣਗੇ, ਵਿਕਾਰਾਂ ਨੂੰ ਦੂਰ ਕਰਨ ਲਈ ਅੰਦਰ ਤੜਪ ਪੈਦਾ ਕਰਨਗੇ, ਸਵਾਦ ਤੇ ਰਸ ਵੀ ਦੇਣਗੇ। ਇਹ ਸਾਰੀ ਕਲਾ ਸਾਡੀ ਸਿਆਣਪ ਨਾਲ ਨਹੀਂ, ਇਹ ਗੁਰੂ ਦੀ ਕਿਰਪਾ ਨਾਲ ਵਰਤੇਗੀ, ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੁਰਾਂਗੇ। ਸਤਸੰਗੀ ਜਨੋ, ਇਹ ਧਿਆਨ ਕਰਨਾ, ਕਿਉਂਕਿ ਜੇਕਰ ਅਸੀਂ ਗੁਰੂ ਨਾਲ ਹੀ ਨਾ ਜੁੜਦੇ, ਫਿਰ ਪਾਕੂ ਨਿਵਲ ਮਨ ਨੂੰ ਵੱਜਾ ਰਹਿੰਦਾ ਹੈ। ਬੰਦੇ ਨੂੰ ਲੋੜ ਪਈ ਅਰਦਾਸ ਕਰ ਲਈ ਜਾਂ ਕਰਵਾ ਆਇਆ ਗੁਰਦੁਆਰੇ ਜਾ ਕੇ, ਫਿਰ ਉਹੀ ਕੰਮ ਪਹਿਲੇ ਵਾਲੇ, ਸਾਰੀ ਜ਼ਿੰਦਗੀ ਬਸ ਉਹੀ ਇਹਦੀਆਂ ਮੰਗਾਂ, ਮੁੜ ਮੁੜ ਕੇ ਉਸੇ ਤਰ੍ਹਾਂ ਹੀ ਅਰਦਾਸਾਂ ਸਵਾਰਥ ਵੇਲੇ ਕੀਤੀਆਂ। ਇਹਨੇ ਆਪ ਕੁਝ ਵੀ ਨਹੀਂ ਇਹ ਕਰਨਾ ਚਾਹੁੰਦਾ ਵੀ ਚਲੋ ਮੈਂ ਵੀ ਕੋਈ ਹੁਣ ਗੁਰੂ ਆਲਾ ਬਣ ਕੇ ਮੈਂ ਵੀ ਸਤਿਗੁਰੂ ਪਿਤਾ ਜੀ ਦੇ ਉਪਦੇਸ਼ ਨੂੰ ਧਾਰਨ ਕਰਾਂ। ਇਹ ਕਾਰਨ ਬੰਦਾ ਜਿੱਥੇ ਬਚਪਨ ਚ ਖਲੋਤਾ ਏ ਬੁਢਾਪੇ ਤੱਕ ਅੰਦਰਲੀ ਭੁੱਖ ਇਹਦੀ ਬਰਾਬਰ ਬਣੀ ਰਹਿੰਦੀ ਏ। ਅਜੇ ਬੱਚਾ ਤਾਂ ਘਰ ਵਿਚ ਕੀਮਤੀ ਚੀਜ਼ ਪਈ ਨੂੰ ਚੁੱਕ ਕੇ ਬਾਹਰ ਸੁੱਟ ਦੇਗਾ, ਬਜ਼ੁਰਗ ਕੋਲੋਂ ਨਹੀਂ ਜੇ ਸੁੱਟੀ ਜਾਂਦੀ, ਉਹ ਤਾਂ ਕੋਈ ਸੁੱਟ ਵੀ ਦੇਵੇ ਤੇ ਆਖਣਗੇ ਬੇਕਾਰ ਏ। ਬਜ਼ੁਰਗ ਕਹੇਗਾ ਨਹੀਂ ਵੀ ਕਿਧਰੇ ਸ਼ਾਇਦ ਕੰਮ ਆ ਜਾਏ, ਇਹਨੂੰ ਅੰਦਰ ਹੀ ਸੰਭਾਲ ਕੇ ਲਿਆ। ਭੁੱਖ ਵੱਧ ਗਈ ਏ, ਪਕੜ ਵੱਧ ਗਈ ਏ, ਕੁਝ ਵੀ ਨਹੀਂ ਫਰਕ ਪਿਆ। ਪਰ ਗੁਰਸਿੱਖੀ ਕੀ ਏ ਸਤਸੰਗਿਓ, ਜਦੋਂ ਕੋਈ ਆਦਮੀ ਸਤਿਗੁਰੂ ਨਾਲ ਜੁੜ ਜਾਏ, ਗਰੀਬ ਨਵਾਜ ਉਹਦੇ ਮਨ ਦੇ ਜੰਦਰੇ ਖੋਲ ਦੇ ਨੇ, ਮਨ ਦੇ ਤਾਕ ਖੋਲ ਦੇ ਕਨ, ਜਦੋਂ ਉਹ ਦਰਵਾਜ਼ਾ ਖੁੱਲਦਾ ਏ, ਫਿਰ ਇਹ ਆਪਣੇ ਅੰਤਰ ਆਤਮੇ ਧਿਆਨ ਹੋ ਕੇ ਜਦੋਂ ਵੇਖਦਾ ਏ, ਤੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬੇਅੰਤ ਸਾਗਰ ਵਿੱਚੋਂ ਸਤਿਗੁਰੂ ਦਾ ਅੰਤ ਨਾ ਇਹਨੂੰ ਸਮਝਣਾ। ਵਿਦਵਾਨਾਂ ਨੇ ਕੁਝ ਮੋਤੀ ਚੁਗੇ ਤੇ ਉਹਦੇ ਪੰਜ ਕਿੱਸੇ ਬਣਾਏ ਨੇ, ਭਈ ਜਿਸ ਦਾ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਕੋਈ ਨਿਤਨੇਮ ਕਰਨਾ ਸ਼ੁਰੂ ਕਰੇਗਾ ਅੰਮ੍ਰਿਤਧਾਰੀ ਕੋ ਪਿਆਰਿਓ, ਉਹ ਅਭਿਆਸ ਕਰੇਗਾ ਨਾਮ ਦਾ ਤੇ ਉਹਦੀਆਂ ਅਰਦਾਸਾਂ ਤਬਦੀਲ ਹੁੰਦੀਆਂ ਜਾਣਗੀਆਂ। ਜਿਉਂ ਜਿਉਂ ਦਰਵਾਜ਼ਾ ਖੁੱਲੇਗਾ, ਤਿਉਂ ਤਿਉਂ ਵਿਕਾਰ ਅੰਦਰੋਂ ਭੱਜਣਗੇ ਤੇ ਦੁਨੀਆਂ ਵੀ ਵੇਖਣ ਦਾ ਢੰਗ ਬਦਲੇਗਾ ਤੇ ਆਪਣੇ ਆਪ ਨੂੰ ਵੇਖਣ ਦਾ ਵੀ ਢੰਗ ਬਦਲੇਗਾ। ਅੱਜ ਤੱਕ ਅਸੀਂ ਦੁਨੀਆਂ ਨੂੰ ਕੀ ਸਮਝਣਾ, ਖੁਦ ਨੂੰ ਨਹੀਂ ਸਮਝ ਪਾ ਸਕੇ ਅਸੀਂ ਕੌਣ ਆ ਤੇ ਕੀ ਕਰ ਰਹੇ ਹਾਂ। ਇਹ ਕਾਰਨ ਸਾਨੂੰ ਦੂਜੇ ਨੂੰ ਪੁੱਛਣਾ ਚਾਹੁੰਦਾ, ਜੀ ਮੈਂ ਕਿਵੇਂ ਕਰਾਂ, ਜੋ ਮੈਂ ਕਰ ਰਿਹਾ ਠੀਕ ਕਰ ਰਿਹਾ ਗਲਤ ਕਰ ਰਿਹਾ ਵਾਂ। ਉਂਝ ਵੈਸੇ ਇਹਦੇ ਕੋਲ ਡਿਗਰੀਆਂ ਬਹੁਤ ਨੇ ਦੁਨੀਆਂ ਦੀਆਂ, ਪਰ ਅਜੇ ਇਹਨੂੰ ਆਪੇ ਦਾ ਨਹੀਂ ਪਤਾ ਮੈਂ ਕੌਣ ਆ ਤੇ ਕੀ ਕਰ ਰਿਹਾ ਵਾਂ, ਸੋਚਦਾ ਰਹਿੰਦਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮਾਇਆ ਕਮਾਣੀ ਹੋਏ 100 ਵਾਰੀ ਸੋਚੋ ਕਮਾਈਏ ਕਿ ਨਾ, ਮਕਾਨ ਬਣਾਉਣਾ ਹੋਵੇ 1000 ਵਾਰੀ ਸੋਚੋ ਬਣਾਵਾਂ ਕਿ ਨਾ, ਕੋਈ ਬਸਤਰ ਕੱਪੜੇ ਕੋ ਗੱਡੀ ਖਰੀਦਣੀ ਕੋਏ ਜਿੰਨੀ ਵਾਰੀ ਮਰਜ਼ੀ ਸੋਚੋ, ਪਰ ਪੋਲਿਓ ਇੱਕ ਚੀਜ਼ ਤੇ ਕਦੇ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਭਈ ਨਾਮ ਜਪਣਾ ਹੈ ਕਿ ਨਹੀਂ ਜਪਣਾ। ਕਹਿੰਦੇ ਜਿਹੜਾ ਇਹਦੇ ਲਈ ਸੋਚ ਵਿਚਾਰ ਕਰਦਾ ਹੈ ਨਾ, ਸੋਚਦਾ ਹੈ, ਉਹ ਸਭ ਤੋਂ ਵੱਡਾ ਮੂਰਖ ਤੇ ਗਵਾਰ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਨਾ, ਉਹ ਕਹਿੰਦੇ ਹਰ ਕਾ ਨਾਮ ਨਾ ਜਪ ਸੁਗਵਾਰਾ, ਕਿਆ ਸੋਚੇ ਬਾਰੰਬਾਰਾ। ਕੀ ਸੋਚਦਾ ਹੈ ਭੋਲਿਆ, ਦੇਖ ਉਹ ਨਾਮ ਜਪਣ ਲਈ ਵੀ ਕੋਈ ਸੋਚਣ ਦੀ ਲੋੜ ਹੈ। ਸਤਸੰਗੀ ਜਨੋ, ਵਿਦਵਾਨ ਪੁਰਸ਼ਾਂ ਨੇ ਜਿਹੜੇ ਇਸ ਰਾਹ ਤੇ ਤੁਰੇ ਨੇ, ਉਹਨਾਂ ਨੇ ਕਿਹਾ ਉਹਨਾਂ ਦੇ ਅੰਦਰ ਜਦੋਂ ਤਬਦੀਲੀਆਂ ਆਈਆਂ ਤੇ 5 ਨੇ। ਸਭ ਤੋਂ ਪਹਿਲਾਂ ਅਰਦਾਸ ਮਨੁੱਖ ਦੇ ਅੰਦਰੋਂ ਨਿਕਲਦੀ ਹੈ, ਇਹ ਸੁੱਖਾਂ ਦੇ ਤੇ ਦੁਨਿਆਵੀ ਪਦਾਰਥ ਇਹ ਮੰਗਦਾ ਏ, ਕਿਉਂਕਿ ਇਹਨਾਂ ਵਿੱਚ ਪੈਦਾ ਹੋਏ ਸਾਡੇ 4 ਚਪੇਰੇ ਇਹ ਮਾਹੌਲ ਬਣਿਆ ਰਹਿੰਦਾ ਹੈ। ਪਿਆਰਿਓ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਬੁਢਾਪੇ ਤੱਕ ਇਹ ਰਹਿੰਦਾ ਹੈ। ਜਿੱਥੇ ਕਿਧਰੇ ਗੱਲ ਹੋਏਗੀ ਕੇਵਲ ਪਦਾਰਥ ਨਾਲ ਸੰਬੰਧਿਤ ਹੋਏਗੀ। ਦੋ ਹੀ ਗੱਲਾਂ ਨੇ ਦੁਨੀਆਂ ਕੋਲ, ਜਾਂ ਮਨ ਦੀ ਜਾਂ ਮਾਇਆ ਦੀ। ਤੇ ਸਤਿਗੁਰਾਂ ਨੇ ਬਚਨ ਕਿਹਾ ਹੈ ਨਾ, ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਕਿਨ ਮੀਤ। ਇਹ ਜਦੋਂ ਦੋਨੋਂ ਮਾਂ ਪੁੱਤ ਰਲਦੇ ਨੇ ਮਨ ਤੇ ਮਾਇਆ, ਫਿਰ ਨੀ ਇੱਕ ਦੂਜੇ ਨੂੰ ਛੱਡਦੇ ਤੇ ਨਾ ਬੰਦੇ ਨੂੰ ਕੁਝ ਹੋਰ ਸੋਚਣ ਦੇਣ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਕਿਨ ਭੀਤ, ਜਿਵੇਂ ਕੋਈ ਚਿੱਤਰ ਆਦੀਏ ਦੀਵਾਰ ਨਾਲ। ਪਿਆਰਿਓ, ਇਵੇਂ ਇਹ ਜੁੜੇ ਰਹਿੰਦੇ ਕਾਨ ਤੋਂ ਸਾਧ ਸੰਗਤ, ਪਰ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਉਹਨਾਂ ਦੇ ਅੰਦਰ ਤਬਦੀਲੀਆਂ ਆਉਂਦੀਆਂ ਨੇ। ਭਗਤ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਭਗਤੀ ਕਰਕੇ ਅਰਦਾਸ ਕਰਨੀ ਸਭ ਤੋਂ ਪਹਿਲਾਂ ਬੰਦਾ ਪਦਾਰਥ ਮੰਗਦਾ ਏ, ਤੇ ਇਹ ਕੋਈ ਮਾੜੀ ਗੱਲ ਨਹੀਂ, ਮੰਗ ਲੈਣੀ ਚਾਹੀਦੇ ਨੇ। ਇਸੇ ਬਹਾਨੇ ਬੰਦਾ ਸਤਿਗੁਰੂ ਕੋਲ ਆਇਆ, ਨਾਮ ਜਪਦਾ, ਭਗਤੀ ਕਰਦਾ ਏ, ਸਤਿਗੁਰਾਂ ਦੀ ਨੇੜਤਾ ਮਿਲੀ ਏ, ਸਤਿਗੁਰਾਂ ਦੀ ਸੰਗਤ ਵਿੱਚੋਂ ਪਿਆਰੂ ਰੰਗ ਲੱਗਣਗੇ। ਭਗਤ ਧੰਨਾ ਜੀ ਨੇ ਬਚਨ ਕਿਹਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਦੋ ਗੱਲਾਂ ਨੇ, ਹੇ ਮੇਰੇ ਵਾਹਿਗੁਰੂ ਜੀਓ, ਮੈਂ ਤੇਰੇ ਦਰ ਤੇ ਦੁਖਿਆਰਾ ਬਣ ਕੇ ਆਇਆ ਵਾ, ਮੈਂ ਇੱਕ ਗੱਲ ਸੁਣੀ ਏ ਤੇਰੇ ਘਰ ਦੇ ਸੰਬੰਧ ਅੰਦਰ, ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਤੂੰ ਕਾਜ ਸਵਾਰਦਾ। ਆਇਆ ਤਾਂ ਆਪਣੇ ਗੁਰੂ ਪਰਮੇਸ਼ਰ ਕੋਲ, ਆਪਣੇ ਮਾਂ ਪਿਓ ਕੋਲੋਂ ਮੰਗਣਾ ਨਾਜਾਇਜ਼ ਨੀ, ਜਾਇਜ਼ ਏ। ਮਾਂ ਪਿਓ ਨੂੰ ਛੱਡ ਕੇ ਬੇਗਾਨੇ ਕੋਲ ਮੰਗੀਏ, ਲੋਕ ਕਹਿੰਦੇ ਭੀਖ ਮੰਗਦਾ ਜੇ, ਤੇ ਜਦੋਂ ਆਪਣੇ ਮਾਂ ਪਿਓ ਕੋਲ ਮੰਗੀਏ ਤੇ ਲੋਕ ਕਹਿੰਦੇ ਕਿਹੜਾ ਸਿਆਣਾ ਪੋਤੇ, ਭਾਈ ਆਪਣੇ ਮਾਪਿਆਂ ਕੋਲੋਂ ਮੰਗ ਰਿਹਾ ਉਹਨੂੰ ਕਦੇ ਕੋਈ ਭਿਖਾਰੀ ਨੀ ਕਹਿੰਦਾ। ਜਦੋਂ ਘਰ ਛੱਡ ਕੇ ਦੂਜੇ ਕੋਲੋਂ ਮੰਗੀਏ ਉਦੋਂ ਭਿਖਾਰੀਆਂ। ਪਿਆਰਿਓ, ਇਸੇ ਤਰ੍ਹਾਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਕੋਲ ਮੰਗੀਏ, ਇਹ ਸਾਡਾ ਖਾਕੇ, ਜਦੋਂ ਅਸੀਂ ਕਹਿੰਦੇ ਹਾਂ ਦਾਤਾ ਤੂੰ ਹੀ ਸਾਡਾ ਪਿਤਾ ਏ, ਤੂੰ ਹੀ ਸਾਡੀ ਮਾਂ ਏ, ਅਸੀਂ ਰੋਜ਼ ਖਲੋ ਕੇ ਪਹਿਲਾਂ ਸ਼ੁਰੂਆਤ ਹੀ ਇਥੋਂ ਕਰਦੇ ਹਾਂ ਨਾ, ਤੁਮ ਮਾਤ ਪਿਤਾ ਕਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋ ਕਨੇਰੇ। ਆਸਾ ਦੀ ਵਾਰ ਪੜੋ ਤੇ ਉਹ ਵੀ ਆਖੀ ਦਾ ਜਿਉਂ ਪਾਵੇ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਕੈ, ਦੇ ਮਤ ਸਮਝਾਏ। ਸਤਸੰਗਿਓ, ਅਸੀਂ ਬਾਲਕਾਂ ਤੇ ਕਹਿੰਦੇ ਹਾਂ ਸਤਿਗੁਰੂ ਜੀ ਤੁਸੀਂ ਸਾਡੇ ਪਿਤਾ ਜੀ ਹੋ, ਜਿਵੇਂ ਬੱਚਾ ਮੰਗਦਾ ਰਹਿੰਦਾ ਹੈ ਕਈ ਵਾਰਾਂ ਪਿਤਾ, ਜੋਗ ਜਾਣ ਕੇ ਮੰਗਾਂ ਪੂਰੀਆਂ ਕਰਦਾ ਏ, ਤੇ ਕਈ ਵਾਰਾਂ ਬੱਚੇ ਦਾ ਬਚਪਨਾ ਦੇਖ ਕੇ ਉਹਦੀ ਮੰਗ ਨਹੀਂ ਪੂਰੀ ਕਰਦਾ, ਪਿਓ ਬੱਚੇ ਦੀ ਮੰਗ ਪੂਰੀ ਕਰੇ ਉਹ ਤਾਂ ਵੀ ਬੱਚੇ ਨੂੰ ਪਿਆਰ ਕਰ ਰਿਹਾ ਏ, ਜੇ ਨਾ ਕਰੇ ਤੇ ਤਾਂ ਵੀ ਬੱਚੇ ਨੂੰ ਪਿਆਰ ਕਰ ਰਿਹਾ ਜੇ। ਜਦੋਂ ਮੇਰੇ ਸਤਿਗੁਰੂ ਜੀ ਦੀ ਬੰਦਗੀ ਕਰਨ ਵਾਲਿਆਂ ਦੀ ਸਤਿਗੁਰੂ ਮੰਗ ਪੂਰੀ ਕਰਨ, ਉਹ ਤਾਂ ਵੀ ਗੁਰੂ ਕਾ ਪਿਆਰ ਸਮਝੋ ਤੇ ਜਦੋਂ ਨਾ ਕਰਨ ਉਦੋਂ ਵੀ ਸਾਡਾ ਭਲਾ ਹੋ ਰਿਹਾ। ਸਤਿਗੁਰੂ ਕੋਈ ਸਾਨੂੰ ਵੱਡੀ ਮੁਸੀਬਤ ਤੋਂ ਬਚਾ ਕੇ ਕੋਈ ਵੱਡਾ ਸੁੱਖ ਦੇਣਾ ਚਾਹੁੰਦੇ ਕਹਿਣ। ਸਤਸੰਗੀ ਜਨੋ, ਭਗਤ ਜੀ ਕਹਿਣ ਲੱਗੇ, ਜੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਰਖਾਓ, ਦਾਲ ਸੀਧਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆ ਛਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀ ਕਨ ਚੰਗੀ ਜਨ ਧੰਨਾ ਲੇਵੈ। ਮੰਗੀ ਕੇ ਭਗਤ ਧੰਨਾ ਜੀ ਕਹਿੰਦੇ ਨੇ, ਮੁੱਢਲੀਆਂ ਲੋੜਾਂ ਆਪਣੇ ਗੁਰੂ ਪਿਤਾ ਤੋਂ ਪੂਰੀਆਂ ਕਰਵਾਉਣ ਲਈ ਮੰਗੋ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਮਾੜੀ ਗੱਲ ਨਹੀਂ, ਪਰ ਇਹ ਮੰਗਦਿਆਂ ਮੰਗਦਿਆਂ ਇੱਕ ਦਿਨ ਗਰੀਬ ਨਿਵਾਜ ਪਿਤਾ ਮਹਾਰਾਜ ਇਹੋ ਜੀ ਬਖਸ਼ਿਸ਼ ਕਰਦੇ ਨੇ, ਫਿਰ ਸਿੱਖ ਦੀ ਅਰਦਾਸ ਦੇ ਸ਼ਬਦ ਬਦਲਦੇ ਨੇ। ਪਹਿਲਾਂ ਜਦੋਂ ਆਉਂਦਾ ਸੀ ਮੰਗਦਾ ਏ, ਜਦੋਂ ਫਿਰ ਸਤਿਗੁਰੂ ਕਿਸੇ ਦਾ ਅੰਦਰਲਾ ਤਾਕ ਥੋੜਾ ਜਿਹਾ ਹੋਰ ਖੋਲਦਾ ਏ, ਤੁਰੇ ਰਿਆਂ ਦੀ ਗੱਲ ਏ ਨਾ, ਜੇ ਇੱਥੇ ਬੈਠੇ ਰਹਾਂਗੇ ਇਹ ਸਾਨੂੰ ਉੱਪਰ ਜਾਲ ਨਜ਼ਰ ਆਏਗਾ, ਇੰਨਾ ਕੋਈ ਹਾਲ ਨਜ਼ਰ ਆਏਗਾ, ਤੇ ਜੇਕਰ ਸੜਕ ਤੇ ਤੁਰ ਪਾਂਗੇ ਵੱਖਰੇ ਵੱਖਰੇ ਦ੍ਰਿਸ਼ ਨਜ਼ਰ ਆਉਣਗੇ। ਸਤਸੰਗਿਓ, ਜਿਹੜੇ ਆਤਮਕ ਤੌਰ ਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਤੁਰਦੇ ਨੇ ਉਹਨਾਂ ਨੂੰ ਸਤਿਗੁਰੂ ਸਾਰੇ ਰੰਗ ਵਿਖਾਉਂਦਾ ਹੈ, ਪਰ ਅਸੀਂ ਇੰਨੇ ਗੁਰੂ ਕੇ ਪਿਆਰੇ ਕਈ ਵਾਰ ਅਣਜਾਣ ਬਣਦੇ ਹਾਂ। ਕਹਿੰਦੇ ਹਾਂ ਪਹਿਲਾਂ ਇੱਥੇ ਬੈਠਿਆਂ ਨੂੰ ਵਿਖਾਓ ਸਾਰਾ ਅਮੈਰੀਕਾ, ਕਿਵੇਂ ਵਿਖਾਣਗੇ ਪਿਆਰਿਓ? ਹਾਂ, ਕਿਧਰੇ ਟੀਵੀ ਰਾਹੀਂ ਕੋਈ ਹੋਰ ਸਾਧਨ ਅਪਣਾ ਲਓ, ਉਹਦੇ ਅੰਦਰ ਸ਼ੱਕ ਹੋ ਸਕਦਾ ਏ, ਪਰ ਜੇਕਰ ਆਪਣੀਆਂ ਅੱਖਾਂ ਨਾਲ ਅਮਲੀ ਤੌਰ ਤੇ ਵੇਖਣਾ ਏ ਤੇ ਤੁਰਨਾ ਹੀ ਪਵੇਗਾ, ਸਫ਼ਰ ਕਰਨਾ ਪਏਗਾ। ਆ ਪਰ ਬਹੁਤੇ ਲੋਕ ਆਪ ਕੁਝ ਨਾ ਕਰਨਾ ਚਾਹੁੰਦੇ ਨੇ ਸਤ ਪੁਰਸ਼ਾਂ ਨੂੰ, ਮਹਾਂਪੁਰਖਾਂ ਨੂੰ। ਸਤਸੰਗਿਓ, ਉਹਨਾਂ ਦੀਆਂ ਬਾਤਾਂ ਸੁਣ ਕੇ ਕਹਿਣਗੇ ਬਹੁਤ ਚੰਗੇ ਨੇ, ਉਹ ਤੇ ਚੰਗੇ ਨੇ, ਤੂੰ ਕਦੋਂ ਚੰਗਾ ਬਣੇਗਾ? ਇਹ ਗੱਲ ਤਾਂ ਤੂੰ ਮਾਨ ਨਾਲ ਕਰਿਆ ਕਰ, ਸਭ ਤੇ ਵੱਡਾ ਸਤਿਗੁਰ ਨਾਨਕ, ਪਰ ਉਸ ਵੱਡੇ ਦਾ ਉਪਦੇਸ਼ ਮੰਨ ਕੇ ਤੂੰ ਕਦੋਂ ਉਹ ਵੱਡਾ ਬਣੇਗਾ? ਨਿਮਰਤਾ ਵਿੱਚ ਤੇ ਸ਼ੁਭ ਗੁਣਾਂ ਦੇ ਅੰਦਰ ਸਤਸੰਗਿਓ, ਪਰ ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰੇ ਉਹ ਜਿਹੜੇ ਤੁਰੇ ਉਹਨਾਂ ਦੇ ਅੰਦਰ ਫਿਰ ਉਹਨਾਂ ਨੂੰ ਨਾ ਉਹ ਮੰਗਲ ਲਈ ਨਹੀਂ ਆਉਂਦੇ, ਉਹ ਫਿਰ ਜੋ ਮਿਲਿਆ ਉਹਦਾ ਸ਼ੁਕਰ ਅਦਾ ਕਰਨ ਲਈ ਆਉਂਦੇ ਨੇ। ਉਹ ਸ਼ੁਕਰਾਨਾ ਕਰਨਗੇ, ਉਹ ਵੇਖਣਗੇ ਨਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਮੂੰਹ, ਤੇ ਸਭ ਤੋਂ ਪਹਿਲਾਂ ਉਹ ਇਹਨਾਂ ਕੋ ਪਿਆਰ ਵਿੱਚ ਭਿੱਜ ਕੇ ਸ਼ੁਕਰ ਕਰਨਗੇ, ਦਾਤਾ ਜੇਕਰ ਤੂੰ ਮੈਨੂੰ ਅੱਖਾਂ ਤੋਂ ਵਿਖੂਣਾ ਬਣਾ ਦੇਂਦੋ, ਮੈਂ ਕਿਵੇਂ ਇਹ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਕੱਟਦਾ? ਜੇ ਮੇਰੇ ਨੱਕ ਵਿੱਚ ਨੁਕਸ ਪਾ ਦੇਨੂੰ, ਮੈਂ ਕਿਵੇਂ ਇਹ ਜ਼ਿੰਦਗੀ ਕੱਟਦਾ? ਜੇ ਮੇਰੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਾ ਪਾਨੋ, ਦਾਤਾ ਮੈਂ ਕਿਵੇਂ ਦਾ ਇਹ ਦੁਪਰਿਆੜਾ ਜਿਹਾ ਜੀਵਨ ਬਤੀਤ ਕਰਦਾ? ਪਿਆਰਿਓ, ਇਕਦਮ ਅੰਦਰੋਂ ਖੁਲਾਰਾ ਆ ਕੇ ਉਹਦਾ ਅੰਦਰ ਦਾ ਰੱਬ ਦੇ ਪਿਆਰ ਵਿੱਚ ਜੁੜੇਗਾ। ਪੰਚਮ ਪਿਤਾ ਜੀ ਦਾ ਬਚਨ ਹੀ, ਜਿਹੀ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਇਹ ਰੂਪ ਵੇਖ ਕੇ ਮਾਨ ਨਾ ਕਰੀਏ ਚਮੜੀ ਦਾ, ਉਸ ਮਾਲਕ ਦਾ ਸ਼ੁਕਰ ਅਦਾ ਕਰੀਏ ਜਿਸ ਨੇ ਇਹ ਸੋਹਣਾ ਨੈਣ ਪ੍ਰੈਣ ਦਿੱਤੇ ਨੇ। ਜਦੋਂ ਪਿਆਰਿਓ ਫਿਰ ਪ੍ਰਸ਼ਾਦ ਮਿਲਿਆ ਥਾਲੀ, ਜਦੋਂ ਪ੍ਰਸ਼ਾਦ ਆਏ ਸਬਜ਼ੀਆਂ ਆਈਆਂ ਜਿਵੇਂ ਦਾ ਕਿਸੇ ਨੂੰ ਮਾਲਕ ਨੇ ਬਖਸ਼ਿਸ਼ ਕੀਤੀ ਏ, ਕਹਿੰਦੇ ਪ੍ਰਸ਼ਾਦ ਵੇਖ ਕੇ ਫਿਰ ਇਹੋ ਜਿਹਾ ਆਦਮੀ ਛੇਤੀ ਨਾਲ ਪਿਆਰਿਓ ਨਾ ਤਾਂ ਛਕੇਗਾ, ਨਾ ਪ੍ਰਸ਼ਾਦ ਨੂੰ ਵੇਖ ਕੇ ਸਤਸੰਗੀ ਜਨੋ ਉਹ ਕੇਵਲ ਨਖਰੇ ਕਰੇਗਾ, ਇਹ ਚੰਗਾ ਨੀ ਇਹ ਮਾੜਾ। ਇਕਦਮ ਉਹਦਾ ਧਿਆਨ ਗੁਰੂ ਤੇ ਰੱਬ ਆਪਣੇ ਵੱਲ ਖਿੱਚੇਗਾ, ਆਖੇਗਾ ਦਾਤਾ ਮੈਂ ਕਈ ਵਾਰ ਚਪੇ ਵੇਖਦਾ ਕਈਆਂ ਲੋਕਾਂ ਨੂੰ ਸੁੱਕੀ ਰੋਟੀ ਵੀ ਨੀ ਮਿਲਦੀ, ਉਹਨਾਂ ਨੂੰ ਝੂਠ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਏ। ਮਾਲਕਾ ਕਈਆਂ ਨੂੰ ਭੀਖ ਮੰਗਿਆ ਪਹਿਲਾਂ ਗਾਲਾਂ ਤੇ ਬਾਅਦ ਵਿੱਚ ਕੋਈ ਆਟੇ ਦੀ ਮੁੱਠ ਪਾਉਂਦਾ ਏ, ਮੈਂ ਤੇਰਾ ਕਿਵੇਂ ਇਸ ਦਾਤ ਦਾ ਸ਼ੁਕਰ ਗੁਜ਼ਾਰ ਹੋਵਾਂ, ਮੈਨੂੰ ਤੂੰ ਆਪਣੇ ਘਰੋਂ ਪ੍ਰਸ਼ਾਦ ਬਖਸ਼ਿਸ਼ ਕਰ ਰਿਹਾ ਹੈ। ਉਹ ਤਾਂ ਵੀ ਜੁੜੇਗਾ ਪਿਆਰਿਓ, ਉਹਦਾ ਅੰਦਰਲਾ ਵਾਹਿਗੁਰੂ ਜੀ ਦੇ ਨੇੜੇ ਹੋਏਗਾ। ਜੀ ਪ੍ਰਸਾਦ ਸ਼ਕਤੀ ਅੰਮ੍ਰਿਤ ਕਾ ਕੇ, ਉਹਨੂੰ ਭੋਜਨ ਲੱਗਦਾ ਹੀ ਨਹੀਂ। ਉਹ ਕਹਿੰਦਾ ਜੀ ਅੰਮ੍ਰਿਤ ਏ, ਕਿਉਂਕਿ ਇਹ ਤੁਹਾਡੀ ਦਇਆ ਨਾਲ ਮਿਲਿਆ, ਮੇਰੀ ਸਿਆਣਪ ਨਾਲ ਨਹੀਂ। ਤਿਸ ਠਾਕੁਰ ਕੋ ਰੱਖ ਮਨ ਮਾ ਕੇ, ਹਜ਼ੂਰ ਕਹਿੰਦੇ ਓਏ ਅੰਮ੍ਰਿਤ ਵਰਗੇ ਭੋਜਨ ਦੇਣ ਵਾਲੇ ਨੂੰ ਮਨ ਵਿੱਚੋਂ ਕਿਉਂ ਕੱਢਦਾ ਪਿਆ ਏ, ਇਹਨੂੰ ਅੰਦਰ ਸੰਭਾਲ ਕੇ ਰੱਖ। ਕਹਿੰਦੇ ਜਦੋਂ ਤੁਰੇ ਕਨ ਬਾਹਰ ਕਿਸੇ ਨੇ ਫਤਿਹ ਬੁਲਾਈ, ਅੱਗੋ ਕੋਈ ਭੈਣ ਵੀਰ ਮਿਲਿਆ, ਉਹਨੇ ਸਤਿ ਸ੍ਰੀ ਅਕਾਲ ਕਹੀ। ਸ਼ਾਮ ਤੱਕ ਬਹੁਤ ਲੋਕ ਜਦੋਂ ਮਿਲੇ ਤੇ ਕਹਿੰਦੇ ਉਦੋਂ ਜਿਹਦੇ ਅੰਦਰ ਇਹ ਵਾਹਿਗੁਰੂ ਦੀ ਕਲਾ ਵਰਤੀ ਏ, ਉਹ ਇਹ ਨਹੀਂ ਕਹੇਗਾ ਛਾਤੀ ਤੇ ਹੱਥ ਮਾਰ ਕੇ ਸਾਡੀ ਵੀ ਕਖਵਾ ਦੇ, ਅਸੀਂ ਵੀ ਕੋਈ ਖਾਸ ਬੰਦੇ ਹੁੰਦੇ ਜੇ, ਕਿੰਨੇ ਲੋਕ ਸਲਾਮਾਂ ਕਰਦੇ ਨੇ। ਨਹੀਂ, ਉਹਦਾ ਅੰਦਰਲਾ ਇਕਦਮ ਝੁਕ ਜਾਏਗਾ। ਮਾਲਕਾ, ਇਸ ਦੁਨੀਆਂ ਤੇ ਕਿੰਨੇ ਉਹ ਲੋਕ ਨੇ ਜਿਨ੍ਹਾਂ ਨੂੰ ਬਗਾਨੀ ਚਾਕਰੀ ਕਰਕੇ ਸਾਰਾ ਦਿਨ ਫਿਟਕਾਰਾਂ ਸੁਣਨੀਆਂ ਪੈਂਦੀਆਂ ਨੇ, ਇਹ ਤੇਰੀ ਕਿਰਪਾ ਨਾਲ ਲੋਕਾਂ ਨੇ ਅਦਬ ਨਾਲ ਸਤਿਕਾਰ ਕੀਤਾ ਤੇ ਤੇਰੀ ਕਲਾ ਵਰਤਦੀ ਏ। ਪਿਆਰਿਓ, ਹਜ਼ੂਰ ਕਹਿੰਦੇ ਜੀ ਪ੍ਰਸਾਦ ਤੇਰੀ ਪੱਤ ਰੱਖੈ, ਇਹ ਪੱਤ ਤੇ ਨਾ ਇੱਜ਼ਤ ਏ, ਇਹ ਸਾਡੇ ਵਸ ਵਿੱਚ ਨਹੀਂ ਜਿਸ ਇੱਜ਼ਤ ਨੂੰ ਅਸੀਂ ਆਪ ਲੈਣਾ ਚਾਹੀਏ, ਸਗੋਂ ਲੋਕ ਓਨੀ ਵਧੇਰੇ ਬੇਇੱਜ਼ਤੀ ਕਰਦੇ ਕਣ। ਪਰ ਇਹ ਤਾਂ ਵਾਹਿਗੁਰੂ ਜੀ ਵੱਲੋਂ ਮਿਲੀ ਇਹ ਸਮਝੇਗਾ ਅੰਦਰਲਾ, ਜਦੋਂ ਕੋਈ ਇਸ ਰਾਹ ਤੇ ਤੁਰੇਗਾ। ਹਜ਼ੂਰ ਕਹਿੰਦੇ ਜਦੋਂ ਵਾਪਸ ਮੁੜੇ ਤੇ ਘਰ ਆਏ, ਪਿਆਰਿਓ ਘਰ ਆ ਕੇ ਮਕਾਨ ਨੂੰ ਦੇਖ ਕੇ ਮਾਣ ਨਹੀਂ ਕਰੇਗਾ ਉਹ ਕੋਈ, ਸਗੋਂ ਇਕਦਮ ਕਹੇਗਾ ਦਾਤਾ ਤੂੰ ਕਿਹੜਾ ਦਿਆਲੂ ਏ ਮੈਨੂੰ ਕੋਈ, ਤੂੰ ਇਸ ਦੁਨੀਆਂ ਦੇ ਅੰਦਰ ਅਨੇਕਾਂ ਲੋਕ ਨੇ ਜਿਨ੍ਹਾਂ ਨੂੰ ਇਹ ਨੀਲੀ ਛੱਤ ਥੱਲੇ ਸੌਣਾ ਪੈਂਦਾ ਏ, ਠੰਡ ਦੇ ਦਿਨਾਂ ਵਿੱਚ ਠਰੂ ਠਰੂ ਸੜਕਾਂ ਤੇ ਕਰਦੇ ਨੇ, ਗਰਮੀਆਂ ਦੇ ਦਿਨਾਂ ਵਿੱਚ ਉਹ ਭੁੱਜਦੇ ਨੇ ਵਿਚਾਰੇ ਬਾਹਰ। ਦਾਤਾ ਤੂੰ ਮੇਰੇ ਤੇ ਕਿਹੜਾ ਦਿਆਲੂ ਏ, ਇਹ ਮੈਨੂੰ ਰਹਿਣ ਬਸੇਰੇ ਲਈ ਇੱਕ ਸੁੰਦਰ ਟਿਕਾਣਾ ਦਿੱਤਾ ਏ। ਜੇ ਪ੍ਰਸਾਦ ਬਸੈ ਸੁੱਖ, ਮੰਦਰ ਹੀ ਉਹਨੂੰ ਦੱਸਦਾ ਘਰ ਨਹੀਂ ਦੱਸਦਾ। ਮੰਦਰ ਨਜ਼ਰ ਆਇਆ ਵੱਡੀ ਚੀਜ਼ ਨਜ਼ਰ ਆਏ, ਤਿਸੈ ਧਿਆਏ ਸਦਾ ਮਨ ਅੰਦਰ। ਗਰੀਬ ਨਿਵਾਸ ਪਿਤਾ ਜੀ ਆਖਦੇ ਪਿਆਰਿਓ, ਹਰ ਦਾਸ ਨੂੰ ਵੇਖ ਕੇ ਇਕਦਮ ਦਾਤਾ ਚੇਤਾ ਆਏਗਾ, ਸ਼ੁਕਰ ਨਾਲ ਅੰਦਰ ਭਰੇਗਾ। ਜਿਵੇਂ ਕਿਧਰੇ ਭਾਈ ਰੂਪਾ ਤੇ ਭਾਈ ਸਾਧੂ ਪਾਣੀ ਦਾ ਘੜਾ ਵੇਖ ਕੇ ਉੱਚੇ ਅੰਦਰਲੇ ਨੇ ਇਹ ਪੂਜਾ ਕੁਲਾਕਾ ਮਾਰਿਆ, ਕਹਿਣ ਲੱਗੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਪਾਣੀ ਠੰਡਾਈ, ਠੰਡੇ ਨੂੰ ਵੇਖ ਕੇ ਦੁਨੀਆਂ ਦੇ ਦਿਲਾਂ ਨੂੰ ਠੰਡ ਪਾਉਣ ਵਾਲਿਆ ਤੂੰ ਚੇਤਾ ਆ ਗਿਆ ਏ, ਨੇੜੇ ਕਿਧਰੇ ਮਿਹਰ ਕਰ, ਜੇ ਪਾਣੀ ਤੁਸੀਂ ਆ ਕੇ ਪੀ ਲਵੋ ਤੇ ਸਾਡਾ ਜਨਮ ਸਫਲਾ ਹੋ ਜਾਏਗਾ। ਹੈ ਤਾਂ ਪਾਣੀ ਸਾਡੇ ਘਰਾਂ ਵਿੱਚ ਵੀ ਕਹਿ ਬਹੁਤ ਤੁਰਿਆ ਫਿਰਦਾ ਏ, ਪਰ ਪਾਣੀ ਨੂੰ ਵੇਖ ਕੇ ਗੁਰੂ ਚੇਤਾ ਆਵੇ, ਇਹ ਕੇਵਲ ਗੁਰੂ ਦੀ ਮਿਹਰ ਵਾਲਿਆਂ ਤੇ ਕਲਾ ਵਰਤੇਗੀ, ਦੂਸਰੇ ਤੇ ਨਹੀਂ। ਸਤਸੰਗਿਓ, ਤੇ ਵਾਕਿਆ ਹੀ ਪਾਣੀ ਨੂੰ ਵੇਖ ਕੇ ਜਦੋਂ ਸਤਿਗੁਰੂ ਨੂੰ ਆਵਾਜ਼ ਮਾਰੀ ਤੇ ਸਤਿਗੁਰੂ ਕੜਕਦੀ ਦੁਪਹਿਰ ਵਿੱਚ ਆ ਗਏ, ਉਹਨਾਂ ਚਿਰ ਨੂੰ ਇਹ ਅੰਤਰਮੁਖੀ ਇੰਨੇ ਕੁ ਹੋ ਚੁੱਕੇ ਸਨ ਪਿਆਰਿਓ ਕਿ ਇਹਨਾਂ ਨੂੰ ਪਾਣੀ ਭੁੱਲ ਗਿਆ ਤੇ ਗੁਰੂ 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 ਚੇਤਾ ਰਹਿ ਗਿਆ, ਤੇ ਸਤਿਗੁਰਾਂ ਨੇ ਪਿਆਰ ਦੇ ਕੇ ਆਖਿਆ ਸੀ ਭਾਈ ਰੂਪਾ, ਭਾਈ ਸਾਧੂ ਉੱਠ ਪਾਣੀ ਪੀਓ। ਇੱਕੋ ਆਵਾਜ਼ ਆਈ, ਦਾਤਾ ਤੁਸੀਂ ਪੀਓ। ਸਾਹਿਬ ਕਹਿੰਦੇ ਤੁਸੀਂ ਪੀਓ, ਬਸ ਪੀਓ 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 ਹੀ ਹੋ ਗਏ। ਬਾਬੀ ਆ ਪ੍ਰਯੋਗ ਪ੍ਰਯੋਗ ਕਰਦਾ ਏ, ਤਾਂ ਇੱਥੇ ਦੋਨਾਂ ਨੇ ਪ੍ਰਯੋਗ ਪਰਮਾਤਮਾ ਵੱਲ ਜਦੋਂ ਚਲੇ ਗਏ, ਪ੍ਰਯੋਗ ਵਾਹਿਗੁਰੂ ਕੇਵਲ ਰਹਿ ਗਿਆ, ਦੂਜਾ ਰਹੀ ਕੋਈ ਨਹੀਂ ਗਿਆ, ਇਹ ਕੁਝ ਹੀ ਤਾਂ ਮੰਗਿਆ ਜਾਂਦਾ ਏ। ਸਤਸੰਗਿਓ, ਗੁਰੂ ਤੇ ਸਿੱਖ ਇਕੱਠੇ ਹੋ ਜਾਣ, ਬਾਕੀ ਤਮਾਮ ਦੁਨੀਆਂ ਅੰਦਰੋਂ ਨਿਕਲ ਜਾਵੇ ਤੇ ਕੇਵਲ ਪ੍ਰਯੋਗ ਪ੍ਰਯੋਗ ਤੇ ਵਾਹਿਗੁਰੂ ਹੀ ਅੰਦਰ ਰਹਿ ਜਾਵੇ। ਇਸੇ ਲਈ ਆਈਦਾ ਰੋਜ਼ ਗੁਰੂ ਚਰਨਾਂ ਅੰਦਰ। ਪਤਾ ਨਹੀਂ ਉਹ ਸਾਹਿਬ ਕਦੋਂ ਮਿਹਰ ਕਰਨਗੇ, ਜਦੋਂ ਅਸੀਂ ਰਲ ਕੇ ਬੈਠਾਂਗੇ ਤੇ ਸਾਡੇ ਅੰਦਰ ਕੇਵਲ ਇੱਕ ਉਹ ਹੋਏਗਾ, ਦੂਜਾ ਨਹੀਂ ਹੋਏਗਾ। ਅਸੀਂ ਵੀ ਕਹਾਂਗੇ ਕੌ ਗੁਰਮਿਲ, ਇੱਕ ਪਛਾਣ ਦਾ ਦੂਆ ਕਾਗਲ ਚਿੱਤ ਨਾ ਜਾਣਦਾ। ਦਾਤਾ ਮੈਂ ਇੱਕ ਨੂੰ ਪਛਾਣਿਆ ਤੇ ਤੇਰੀ ਕਿਰਪਾ ਨਾਲ। ਗਰੀਬ ਨਿਵਾਸ ਪਿਤਾ ਮਹਾਰਾਜ ਕਰੋ ਸਾਡੇ ਤੇ ਵੀ ਮਿਹਰ, ਤਾਂ ਕਿ ਅਸੀਂ ਵੀ ਇੱਕ ਨੂੰ ਪਹਿਚਾਣੀਏ, ਕੋਈ ਦੂਜਾ ਸਾਡੀ ਜ਼ਿੰਦਗੀ ਵਿੱਚ ਰਵੇ ਨਾ, ਅਸੀਂ ਵੀ ਉਹ ਗੱਲ ਕਹਿ ਸਕੀਏ। ਇੱਕ ਵਾਰ ਕਹੋ ਕਹਿ ਸਾਰੇ ਪੜਾ ਜੇ, ਦੂਜਾ ਨਹੀਂ ਕੋਏ ਤੁਧ ਬਿਨ ਦੂਜਾ ਨਹੀਂ ਕੋਇ, ਦੂਜਾ ਨਹੀਂ ਕੋਇ ਤੁਧ ਬਿਨ, ਦੂਜਾ ਨਹੀਂ ਕੋਇ ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ ਦੂਜਾ ਗਰੀਬ ਨਵਾਜ਼ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਪਿਆਰਿਓ, ਹਜ਼ੂਰ ਕਹਿੰਦੇ ਖਲੇ ਕੀਚੇ ਅਰਦਾਸ ਦੇ ਮਤਲਬ ਇਹ ਨਹੀਂ ਕਿ ਕੇਵਲ ਕੱਚ ਜੋੜਨੇ। ਗਰੀਬ ਨਵਾਜ਼ ਪਿਤਾ ਮਹਾਰਾਜ ਆਖਦੇ ਅੰਤਰ ਆਤਮੇ ਉਸ ਤਲ ਤੇ ਜਾਣਾ ਜਿੱਥੋਂ ਪਤਾ ਲੱਗੇ ਵਾਹਿਗੁਰੂ ਜੀ ਤੁਸੀਂ ਪੈਦਾ ਕਰਨ ਵਾਲੇ ਹੋ, ਤੁਸੀਂ ਗਰੀਬ ਨਵਾਜ਼ ਪਿਤਾ ਜੀ ਅੰਦਰ ਦੀ ਜਾਣਦੇ ਹੋ, ਤੁਸੀਂ ਉਹ ਹੀ ਸਾਰਿਆਂ ਦੇ ਕਾਰਜ ਸਿਰੇ ਚਾੜਦੇ ਹੋ। ਉਸ ਤਲ ਤੱਕ ਪਹੁੰਚਣ ਲਈ ਧੰਨ ਗੁਰੂ ਅੰਗਦ ਪਿਤਾ ਨੇ ਬਚਨ ਕਹੇ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਇਹਨਾਂ ਨੂੰ ਪੰਜ ਅਵਸਥਾ ਦੇ ਰਾਹੀਂ ਬਿਆਨ ਕੀਤਾ ਗਿਆ ਹੈ। ਪਹਿਲਾਂ ਪਦਾਰਥ ਮੰਗਣ ਲਈ ਗੁਰੂ ਕੋਲ ਆਏ, ਨਾਲ ਜਾਪ ਚੱਲਿਆ, ਸਤਿਗੁਰੂ ਨੇ ਮਿਹਰ ਕੀਤੀ, ਫਿਰ ਦਾਤਾਂ ਵਿਖਾਈਆਂ ਤੇ ਦਾਤਾਂ ਦੇ ਨਾਲ ਇਹ ਸ਼ੁਕਰ ਦੀ ਭਾਵਨਾ ਜਾਗ ਪਈ ਤੇ ਜਦੋਂ ਇਹ ਬੰਦਾ ਸ਼ੁਕਰ ਵੀ ਅਦਾ ਕਰਦਾ ਰਿਹਾ, ਹਰ ਦਾਤ ਨੂੰ ਵੇਖ ਕੇ ਜੁੜਿਆ ਰਿਹਾ, ਫਿਰ ਸਤਿਗੁਰੂ ਇਹਦੀ ਆਤਮਾ ਨੂੰ ਹੋਰ ਉੱਚਾ ਕਰਦਾ ਹੈ। ਫਿਰ ਕੀ ਇਹਦੀ ਅਰਦਾਸ ਬਦਲ ਜਾਂਦੀ ਹੈ, ਉਹ ਕਿਵੇਂ ਬਦਲਦੀ ਸਮਾਂ ਨਹੀਂ ਇਜਾਜ਼ਤ ਦਿੰਦਾ। ਅਗਲੇ ਤਿੰਨ ਪੜਾਂ ਸ਼ੁਕਰ ਤੋਂ ਬਾਅਦ ਸਤਸੰਗਿਓ, ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਆਤਮਾ ਫਿਰ ਕੀ ਮੰਗਦੀ ਕਹਿ, ਉਸ ਤੋਂ ਬਾਅਦ ਇਹ ਕਿਵੇਂ ਉਸ ਅਬੋਲ ਅਵਸਥਾ ਤੱਕ ਪਹੁੰਚਦਾ ਜਿੱਥੇ ਅਰਦਾਸ ਨਹੀਂ ਕਰਦਾ, ਇਹ ਆਪ ਅਰਦਾਸ ਦਾ ਰੂਪ ਹੋ ਜਾਂਦਾ ਹੈ। ਜਿੱਥੇ ਜਾ ਕੇ ਸੀ ਇਹ ਪੜਦਿਆਂ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਪਹਿਲਾਂ ਕਹਿੰਦੇ ਨੇ ਜੀ ਕੀ ਬਿਰਤਾ ਹੋਏ ਸੋ ਗੁਰ ਪੈ, ਅਰਦਾਸ ਕਰ। ਜਦੋਂ ਸਤਿਗੁਰੂ ਰੰਗ ਲਾਂਦੇ ਗਏ ਤੇ ਇੱਕ ਦਿਨ ਆਇਆ ਅਰਦਾਸ ਦਾ ਰੂਪ ਹੀ ਹੋ ਗਿਆ, ਤੇ ਹੁਣ ਕਹਿੰਦਾ ਕਿਨੂੰ ਕਵਾਂ ਕਿਵੇਂ ਕਵਾਂ ਪਿਆਰੋ, ਜਿਵੇਂ ਸਤਿਗੁਰੂ ਮਿਹਰ ਕਰਨਗੇ। ਕੱਲ ਦੇ ਦੀਵਾਨ ਅੰਦਰ ਆਪਾਂ ਗੁਰੂ ਕਿਰਪਾ ਨਾਲ ਇਥੋਂ ਵਿਚਾਰ ਪ੍ਰਾਰੰਭ ਕਰਾਂਗੇ। ਸਤਿਗੁਰੂ ਸਾਡੇ ਸਾਰਿਆਂ ਤੇ ਤਰਸ ਕਰਨ, ਸਤਿਗੁਰੂ ਕਾ ਉਪਦੇਸ਼ ਹਿਰਦੇ ਅੰਦਰ ਵਸ ਜਾਏ ਤੇ ਸਾਡਾ ਲੋਕ ਪਰਲੋਕ ਸੁਖੇਲਾ ਹੋਏ ਜੀ। ਫੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਖਾਲਸਾ
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਮਾਨੁਖ ਸਤਿ